ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਦੇ ਸਰੋਤਿਆਂ ਨੂੰ ਪਤਾ ਹੀ ਹੋਏਗਾ ਕਿ SBS ਅਦਾਰਾ ਆਪਣੀ 50ਵੀਂ ਵਰੇਗੰਢ ਮਨਾ ਰਿਹਾ ਜੂਨ ਦੇ ਵਿੱਚ, ਅਤੇ ਪੰਜਾਬੀ ਦੇ ਪ੍ਰੋਗਰਾਮ ਨੂੰ ਸ਼ੁਰੂ ਹੋਇਆਂ ਵੀ 3 ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਅਸੀਂ ਧੰਨਵਾਦੀ ਹਾਂ ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਦੇ ਉਹਨਾਂ ਦੇ ਇਸ ਸੁਹਿਰਦ ਸਾਥ ਲਈ, ਸਮੇਂ ਸਮੇਂ 'ਤੇ ਕੀਤੀਆਂ ਜਾਣ ਵਾਲੀਆਂ ਟਕੋਰਾਂ ਲਈ, ਜਿਨ੍ਹਾਂ ਸਦਕਾ ਅਸੀਂ ਇਸ ਮੁਕਾਮ 'ਤੇ ਪਹੁੰਚ ਚੁੱਕੇ ਹਾਂ ਕਿ ਪੰਜਾਬੀ ਦਾ ਪ੍ਰੋਗਰਾਮ ਜੋ ਕਿ ਪਹਿਲਾਂ 2 ਹਫ਼ਤਿਆਂ ਵਿੱਚ 1 ਵਾਰ ਪੇਸ਼ ਹੁੰਦਾ ਸੀ, ਹੁਣ ਹਰ ਹਫ਼ਤੇ ਦੇ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਵਾਲੇ ਦਿਨ ਪੇਸ਼ ਹੋਣ ਲੱਗਿਆ ਹੈ। ਹੁਣ ਤਾਂ ਤੁਹਾਡੇ ਇਸ ਪੰਜਾਬੀ ਦੇ ਪ੍ਰੋਗਰਾਮ ਨੇ ਆਡੀਓ ਦੇ ਨਾਲ ਨਾਲ ਡਿਜੀਟਲ ਸਪੇਸ ਵਿੱਚ ਵੀ ਸੋਹਣੀ ਥਾਂ ਬਣਾ ਲਈ ਹੋਈ ਹੈ, ਜਿਸ ਨਾਲ ਇਸ ਦੀ ਪਹੁੰਚ ਹੁਣ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਤੋਂ ਵੱਧ ਕੇ ਖੇਤਰੀ ਇਲਾਕਿਆਂ ਤੱਕ ਅਤੇ ਸੰਸਾਰ ਭਰ ਵਿੱਚ ਜਿੱਥੇ ਕਿਤੇ ਵੀ ਇੰਟਰਨੈੱਟ ਅਤੇ ਪੰਜਾਬੀ ਉਪਲਬਧ ਹੈਗੇ ਹੈ ਉੱਥੇ ਤੱਕ ਪਹੁੰਚ ਚੁੱਕੀ ਹੈ। ਇਹ ਸਾਰੇ ਸਫ਼ਰ ਦੌਰਾਨ ਕਈ ਉਤਰਾਅ ਚੜ੍ਹਾਅ ਆਏ, ਪਰ ਸਾਡੇ ਸਰੋਤਿਆਂ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ। ਅਜਿਹੇ ਸੂਝਵਾਨ ਸਰੋਤਿਆਂ ਵਿੱਚੋਂ ਇੱਕ ਹਨ ਸਿਡਨੀ ਦੇ ਸ਼ਾਮ ਕੁਮਾਰ ਜੀ ਵੀ, ਜਿਨ੍ਹਾਂ ਨੇ ਨਾ ਸਿਰਫ ਪੰਜਾਬੀ ਪ੍ਰੋਗਰਾਮ ਦਾ ਆਨੰਦ ਹੀ ਮਾਣਿਆ ਬਲਕਿ ਇਸ ਨੂੰ ਨਿਖਾਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਵੀ ਪਾਇਆ। ਆਓ ਇੱਕ ਵਾਰ ਫਿਰ ਤੁਹਾਨੂੰ ਮਿਲਾਉਂਦੇ ਹਾਂ ਸ਼ਾਮ ਕੁਮਾਰ ਜੀ ਦੇ ਨਾਲ, ਅਤੇ ਜਾਣਦੇ ਹਾਂ ਉਹਨਾਂ ਦੇ ਪੰਜਾਬੀ ਦੇ ਪ੍ਰੋਗਰਾਮ ਨਾਲ ਜੁੜੇ ਹੋਏ ਸਫ਼ਰ ਵਿਚਲੇ ਅਹਿਮ ਪਲਾਂ ਬਾਰੇ। ਸ਼ਾਮ ਕੁਮਾਰ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਬਹੁਤ ਮਿਹਰਬਾਨੀ MP ਸਿੰਘ ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਵੀ SBS ਜਿਹੜੇ ਅੱਜ ਜੂਨ ਮਹੀਨੇ 'ਚ 50ਵੀਂ ਵਰ੍ਹੇਗੰਢ ਮਨਾ ਰਿਹਾ, ਇਹਦੇ ਵਿੱਚ ਸਾਰਿਆਂ ਨੂੰ ਜਿਹਨਾਂ ਦਾ ਵੀ ਯੋਗਦਾਨ ਆ ਉਹਨਾਂ ਨੂੰ ਵਧਾਈ ਦਿੰਦਾ ਹਾਂ, ਅਤੇ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਣਾ ਦੇਖਣਾ ਚਾਹੁੰਦੇ ਹਾਂ, ਅਤੇ 50ਵੀਂ ਵਰ੍ਹੇਗੰਢ ਤੋਂ ਬਾਅਦ ਅਗਲੇ 75ਵੀਂ ਵਰ੍ਹੇਗੰਢ ਦੀ ਵੀ ਇੰਤਜ਼ਾਰ ਕਰਾਂਗੇ। ਸੋ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ।
ਜੀ, ਤੁਸੀਂ ਬਹੁਤ ਸੋਹਣੀਆਂ ਸ਼ੁਭ ਇੱਛਾਵਾਂ ਸ਼ੁਰੂ 'ਚ ਦੇ ਦਿੱਤੀਆਂ ਜੀ। ਬਿਲਕੁਲ, 75th ਫਿਰ 100th ਵੀ ਅਸੀਂ ਤੁਹਾਡੇ ਨਾਲ ਹੀ ਮਨਾਵਾਂਗੇ।
ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ।
ਅਤੇ ਤੁਸੀਂ ਇਹ ਦੱਸੋ ਸ਼ਾਮ ਕੁਮਾਰ ਜੀ ਕਿ ਸਭ ਤੋਂ ਪਹਿਲਾਂ ਪੰਜਾਬੀ ਦਾ ਪ੍ਰੋਗਰਾਮ SBS ਦੇ ਉੱਤੇ ਤੁਸੀਂ ਕਦੋਂ ਸੁਣਿਆ ਸੀ ਜੀ? ਆਸਟ੍ਰੇਲੀਆ ਵਿੱਚ ਕਦੋਂ ਆਏ ਸੀਗੇ ਉਹ ਵੀ ਦੱਸੋ।
MP ਸਿੰਘ ਜੀ, ਮੈਂ ਆਇਆ ਸੀ ਇੱਥੇ 1992 ਦੇ ਵਿੱਚ, ਤੇ 1992 'ਚ ਆ ਕੇ ਕੋਸ਼ਿਸ਼ ਕੀਤੀ ਲੱਭਣ ਦੀ ਇਸ ਪੰਜਾਬੀ ਪ੍ਰੋਗਰਾਮ ਜਾਂ ਇੰਡੀਅਨ ਪ੍ਰੋਗਰਾਮ ਵਾਸਤੇ, ਤੇ ਸਭ ਤੋਂ ਪਹਿਲਾਂ ਖਰੀਦਿਆ 3 ਵੈਂਡ ਦਾ ਰੇਡੀਓ ਇੱਥੇ, ਤੇ ਸ਼ਾਰਟ ਵੇਵ ਤੇ ਮੀਡੀਅਮ ਵੇਵ, ਤੇ ਉਹਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ, ਤੇ ਕਦੀ ਕਦੀ ਕੁਛ ਪ੍ਰੋਗਰਾਮ ਵਿੱਚ ਦੂਰ ਦੁਰਾਡੇ ਤੋਂ ਲੱਭੇ ਵੀ, ਸੁਣੇ ਵੀ। ਇੱਦਾਂ ਲੱਭੇ ਲੱਭਦੇ ਫਿਰ ਇੱਕ ਦਿਨ SBS ਪੰਜਾਬੀ ਦਾ ਪ੍ਰੋਗਰਾਮ ਜਿਹੜਾ ਕਿ ਵੀਰਵਾਰ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ ਆਉਂਦਾ ਸੀ, ਉਹ ਸੁਣਨ ਦਾ ਮੌਕਾ ਮਿਲਿਆ। ਤੇ ਇਹ ਪ੍ਰੋਗਰਾਮ 1993 ਦੇ ਵਿੱਚ ਪਹਿਲੀ ਵਾਰੀ ਸੁਣਿਆ ਸੀ, ਉਹ ਤੋਂ ਬਾਅਦ ਚ ਫਿਰ ਇਹਦੇ ਨਾਲ ਜੁੜ ਗਏ। ਹਰ ਹਫ਼ਤੇ ਸੁਣਿਆ ਜਾਂਦਾ ਸੀ, ਸੁਣਦੇ ਸੀ ਇਹਨੂੰ, ਫਿਰ ਰਿਕਾਰਡ ਵੀ ਮੈਂ ਤਕਰੀਬਨ ਹਰ ਪ੍ਰੋਗਰਾਮ ਰਿਕਾਰਡ ਕਰਕੇ ਉਹਨੂੰ ਫਿਰ ਹਫ਼ਤੇ ਦੌਰਾਨ ਫਿਰ ਸੁਣਦਾ ਹੁੰਦਾ ਸੀ।
ਅੱਛਾ,
ਬਹੁਤ ਵਧੀਆ ਲੱਗਦਾ ਸੀ ਕਿ ਇੱਕ ਪੰਜਾਬੀ ਪ੍ਰੋਗਰਾਮ ਐਡੀ ਦੂਰ ਆਣ ਕੇ ਸੁਣਨ ਦਾ ਮੌਕਾ ਲੱਗਿਆ। ਸੋ 1993 ਤੋਂ ਸੁਣਨਾ ਸ਼ੁਰੂ ਕੀਤਾ ਸੀ MP ਸਿੰਘ ਜੀ।
ਤੇ ਇਹ ਸਫ਼ਰ ਨਿਰੰਤਰ ਜਾਰੀ ਹੈਗਾ ਹੁਣ ਵੀ?
ਹਾਂਜੀ, ਨਿਰੰਤਰ ਜਾਰੀ ਆ ਜੀ। ਉੱਥੋਂ ਦੇਖੋ, ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਹੁਤ ਵਧੀਆ ਲੱਗਿਆ ਸੀ ਸੁਣ ਕੇ, ਤੇ ਫਿਰ ਰਿਕਾਰਡ ਕਰਕੇ ਹਫ਼ਤੇ ਦੌਰਾਨ ਵੀ ਸੁਣਨਾ, ਉਹ ਸਾਰੀਆਂ ਰਿਕਾਰਡਿੰਗ ਤਕਰੀਬਨ ਅਜੇ ਤੱਕ ਵੀ ਮੇਰੇ ਕੋਲ ਹੈਗੀਆਂ, ਕਦੇ ਸੁਣ ਵੀ ਲਈ ਦੀਆਂ। ਇਹ ਸੁਣ ਕੇ ਸਭ ਤੋਂ ਪਹਿਲਾਂ ਕਿ ਇੰਨਾ ਵਧੀਆ ਲੱਗਿਆ ਕਿ ਪ੍ਰੋਗਰਾਮ ਨੂੰ ਜੇ ਪੇਸ਼ ਕਰਦੇ ਸੀ ਉਸ ਟਾਈਮ ਮਨਪ੍ਰੀਤ ਜੀ ਤੇ ਹਰਜੀਤ ਰੰਧਾਵਾ ਜੀ, ਬਹੁਤ ਵਧੀਆ ਪੰਜਾਬੀ ਬੋਲਦੇ ਸੀ। ਇਹਦੇ ਵਿੱਚ ਇੰਨੀ ਵਧੀਆ ਪੰਜਾਬੀ ਕਿ ਉਹਦੇ ਵਿੱਚ ਅੰਗਰੇਜ਼ੀ ਦੇ ਅੱਖਰ ਬਹੁਤ ਹੀ ਘੱਟ ਮਿਲਦੇ ਸੀ, ਇਸ ਕਰਕੇ ਇੱਕ ਸੋਹਣਾ ਲੱਗਦਾ ਸੀ ਕਿ ਦੇਖੋ ਐਡੇ ਦੂਰ ਆਣ ਕੇ ਵੀ ਪੰਜਾਬੀ ਦਾ ਉਚਾਰਨ ਕਿੰਨਾ ਵਧੀਆ ਕੀਤਾ ਜਾਂਦਾ। ਤੇ ਦੂਸਰਾ, ਇਹ ਪ੍ਰੋਗਰਾਮ ਸੁਣਦੇ ਹੋਏ ਏਦਾਂ ਲੱਗਦਾ ਸੀ ਕਿ ਜਿਸ ਤਰ੍ਹਾਂ ਅਸੀਂ ਸਾਰੇ ਪਰਿਵਾਰ ਵਿੱਚ ਬੈਠੇ ਹਾਂ ਤੇ ਰੇਡੀਓ ਜ਼ਰੀਏ ਨਹੀਂ ਸੁਣ ਰਹੇ, ਆਪਾਂ ਇਕੱਠੇ ਬੈਠ ਕੇ ਪਰਿਵਾਰ ਦੇ ਵਿੱਚ ਇਹ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਸੁਣ ਰਹੇ ਹਾਂ। ਪ੍ਰੋਗਰਾਮ ਦਾ ਲੈਵਲ ਇੰਨਾ ਵਧੀਆ ਸੀ ਕਿ ਇੱਕ ਪਰਿਵਾਰਿਕ ਮਾਹੌਲ ਜਿਹਾ ਲੱਗਦਾ ਹੁੰਦਾ ਸੀ।
ਜੀ, ਬਹੁਤ ਅੱਛਾ ਲੱਗਿਆ ਜੀ ਇਹ ਤਾਂ ਸੁਣ ਕੇ। ਤੁਹਾਨੂੰ ਯਾਦ ਹੈ ਕਿ ਉਸ ਟਾਈਮ ਪ੍ਰੋਗਰਾਮ ਦੇ ਕਿਹੋ ਜਿਹੇ ਕੰਟੈਂਟ ਹੁੰਦੇ ਸੀਗੇ, ਕੁਛ ਯਾਦ ਹੈ?
ਉਸ ਟਾਈਮ ਪ੍ਰੋਗਰਾਮ ਦੇ ਵਿੱਚ ਦੇਖੋ, 1 ਘੰਟੇ ਦੇ ਵਿੱਚ ਤਕਰੀਬਨ ਹਰ ਕੁਛ ਹੀ ਪੇਸ਼ ਕੀਤਾ ਹੁੰਦਾ ਸੀ। ਸ਼ੁਰੂਆਤ ਕਰਦੇ ਸੀ ਖਬਰਾਂ ਦੇ ਨਾਲ, ਉਹ ਤੋਂ ਬਾਅਦ 'ਚ ਫਿਰ ਜੋ ਵੀ ਕਰੰਟ ਜਾਂ ਓਵਰਸੀਜ਼ ਕੋਈ ਛੋਟੀ ਮੋਟੀ ਇੰਟਰਵਿਊ ਲਗਾ ਲਓ, ਤੇ ਹਲਕਾ ਫੁਲਕਾ ਗੀਤ ਸੰਗੀਤ ਵੀ ਹੁੰਦਾ ਸੀ। ਇਸ 1 ਘੰਟੇ ਦੇ ਵਿੱਚ ਇੰਨਾ ਕੁਛ ਫਿੱਟ ਕੀਤਾ ਹੁੰਦਾ ਸੀ ਜਿਹੜਾ ਕਿ ਲੱਗਦਾ ਸੀ 4-5 ਘੰਟਿਆਂ ਵਿੱਚ ਵੀ ਨਾ ਹੋ ਸਕੇ। ਸੋ ਇਹਦੇ ਵਿੱਚ ਹਰ ਤਰ੍ਹਾਂ ਦੇ ਕੰਟੈਂਟ ਹੁੰਦੇ ਸੀ, ਹਾਸ ਰਸ ਵੀ ਹੁੰਦਾ ਸੀ, ਤੇ ਜੋ ਵੀ ਕਰੰਟ ਅਫੇਅਰ ਕੀ ਹੋ ਰਿਹਾ ਹਿੰਦੁਸਤਾਨ ਤੋਂ ਖਬਰਾਂ, ਤੇ ਠੀਕ ਸੀ, ਸਭ ਕੁਛ ਹੀ ਸੀ ਇਹਦੇ ਵਿੱਚ
ਜੀ। ਬਹੁਤ ਅੱਛਾ ਲੱਗਿਆ ਜੀ ਇਹ ਸੁਣ ਕੇ, ਕਿਉਂਕਿ ਹੁਣ ਵੀ ਜਿਹੜਾ ਸਾਡਾ ਕੰਟੈਂਟ ਹੈਗਾ ਬੜਾ ਪੈਕਡ ਹੁੰਦਾ, ਘੰਟੇ ਦੇ ਵਿੱਚ ਅਸੀਂ ਬਹੁਤ ਕੁਛ ਡਿਲੀਵਰ ਕਰਦੇ ਹਾਂ। ਤੇ ਉਸ ਵੇਲੇ ਪੰਜਾਬੀ ਨੂੰ ਲੈ ਕੇ ਕਿਹੋ ਜਿਹਾ ਮਾਹੌਲ ਸੀ, ਪੰਜਾਬੀ ਭਾਈਚਾਰਾ ਕਿਵੇਂ ਦਾ ਸੀ ਇੱਥੇ, ਕਿੰਨੇ ਕੁ ਨੰਬਰ ਸੀਗੇ ਤਾਂ ਕਿਵੇਂ ਉਹ ਪ੍ਰਗਤੀ ਕਰ ਰਿਹਾ ਸੀ?
ਦੇਖੋ ਜੀ, ਉਸ ਟਾਈਮ ਪੰਜਾਬੀ ਜਿਹੜੇ ਟਾਵੇਂ ਟਾਵੇਂ ਦੇਖਣ ਨੂੰ ਮਿਲਦੇ ਸੀ, ਤੇ ਘੱਟ ਹੋਣ ਕਰਕੇ ਜਿਹੜੇ ਧਾਰਮਿਕ ਸਥਾਨ ਵੀ ਘੱਟ ਸੀਗੇ, ਉਹਦੇ ਵਿੱਚ ਲੋਕ ਵੀ ਸਾਡੇ ਘੱਟ ਹੀ ਆਉਂਦੇ ਸੀ। ਹੌਲੀ ਹੌਲੀ ਪ੍ਰਗਤੀ ਹੋਈ 2000 ਤੋਂ ਬਾਅਦ 'ਚ, ਜਦੋਂ ਇੱਥੇ ਸਟੂਡੈਂਟ ਜਾਂ ਹੋਰ ਮਾਈਗ੍ਰੈਂਟ ਜ਼ਿਆਦਾ ਆਉਣੇ ਸ਼ੁਰੂ ਹੋ ਗਏ, ਉਹ ਤੋਂ ਬਾਅਦ 'ਚ ਨੰਬਰ ਵਧੇ। ਪਹਿਲਾਂ ਬਹੁਤ ਨੰਬਰ ਘੱਟ ਸੀ, ਕਿਤੇ ਬਾਹਰ ਜਾਣਾ ਨਾ ਤੇ ਪੰਜਾਬੀ ਪਹਿਰਾਵੇ ਵਾਲੇ ਵੀ ਬਹੁਤ ਘੱਟ ਮਿਲਦੇ ਸੀ, ਪੰਜਾਬੀ ਪਹਿਰਾਵੇ ਵਾਲੇ ਘੱਟ ਮਿਲਦੇ ਸੀ ਤੇ ਪੰਜਾਬੀ ਦੁਕਾਨਾਂ ਵੀ ਘੱਟ ਹੁੰਦੀਆਂ ਸੀਗੀਆਂ। ਸੋ ਲੋਕ ਘੱਟ ਹੋਣ ਕਰਕੇ ਇਹ ਜਿਹੜਾ ਪੰਜਾਬੀ ਰੇਡੀਓ ਪ੍ਰੋਗਰਾਮ, ਇਹ ਵੀ ਏਦਾਂ ਲੱਗਦਾ ਸੀ ਕਿ ਘੱਟ ਆ। ਉਸ ਟਾਈਮ ਤੇ ਫਿਰ SBS ਅਦਾਰੇ ਨਾਲ ਆਫਿਸ 'ਚ ਵੀ ਕਈ ਵਾਰੀ ਆਪਣੇ ਇਹਨਾਂ ਨੇ ਚਿੱਠੀ ਪੱਤਰ ਦੇ ਜ਼ਰੀਏ ਵਾਰਤਾਲਾਪ ਹੁੰਦਾ ਸੀ, ਉਹਨਾਂ ਨਾਲ ਕਮਿਊਨੀਕੇਸ਼ਨ ਦੇ ਵਿੱਚ ਇਹੀ ਰਿਕੁਐਸਟ ਕਰ ਦਿੰਦੇ ਸੀ ਕਿ ਪ੍ਰੋਗਰਾਮ ਨੂੰ ਜ਼ਿਆਦਾ ਸਮਾਂ ਮਿਲੇ। ਤੇ ਮੈਨੂੰ ਯਾਦ ਆ ਕਿ ਮੇਰੇ ਕੋਲ ਅਜੇ ਤੱਕ ਵੀ ਉਦੋਂ ਦੇ ਚਿੱਠੀ ਪੱਤਰ ਹੋਣਗੇ ਜਿਹਨਾਂ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਇਹ ਆਉਣ ਵਾਲੇ ਸਮੇਂ ਜਦੋਂ ਡਿਜੀਟਲ ਹੋ ਜਾਏਗਾ ਤੇ ਇਹਨੂੰ ਜ਼ਿਆਦਾ ਸਮਾਂ ਮਿਲੇਗਾ।
ਜੀ, ਤੁਸੀਂ ਕਾਫੀ ਖਜ਼ਾਨਾ ਸਾਂਭ ਕੇ ਰੱਖਿਆ ਹੋਇਆ ਤੁਸੀਂ ਆਪਣੇ ਕੋਲੇ, ਸਾਰੀਆਂ ਰਿਕਾਰਡਸ ਹੈਗੀਆਂ ਜੀ। ਉਸ ਟਾਈਮ ਈਮੇਲ ਵਗੈਰਾ ਨਹੀਂ ਸੀ ਹੁੰਦੀ, ਤੇ ਚਿੱਠੀ ਪਾਣੀ, ਚਿੱਠੀ ਲਿਖਣੀ, ਫਿਰ ਉਹਨੂੰ ਪੋਸਟ ਕਰਨਾ, ਫਿਰ 3-4 ਦਿਨ ਪਹੁੰਚਣ ਲੱਗਦੇ ਸੀ, ਫਿਰ ਤੁਹਾਨੂੰ ਜਵਾਬ ਮਿਲਦਾ ਹੋਣਾ, ਸਾਰਾ ਕੁਝ ਤੁਸੀਂ ਸਾਂਭ ਕੇ ਰੱਖਿਆ ਹੋਇਆ ਜੀ। ਕਿਹੋ ਜਿਹੇ ਹੋਰ ਵਿਚਾਰ ਤੁਸੀਂ, ਵਡਮੁੱਲੇ ਵਿਚਾਰ ਤੁਸੀਂ ਪੇਸ਼ ਕੀਤੇ ਸੀਗੇ?
ਦੇਖੋ ਜੀ, ਚਿੱਠੀ ਪੱਤਰ ਦਾ ਜਦੋਂ ਤੁਸੀਂ ਗੱਲ ਕੀਤੀ ਤਾਂ ਉਹਨੂੰ ਪਹਿਲਾਂ ਥੋੜਾ ਜਿਹਾ ਐਡ ਕਰ ਲਾਂ ਕਿ ਜਦੋਂ ਪਹਿਲਾਂ ਪ੍ਰੋਗਰਾਮ ਸੁਣਿਆ ਤੇ ਸਭ ਤੋਂ ਪਹਿਲਾਂ ਫਿਰ ਪ੍ਰੋਗਰਾਮ ਵਿੱਚ ਚਿੱਠੀ ਲਿਖੀ। ਚਿੱਠੀ ਪੱਤਰ ਲਿਖਣ ਦਾ ਜਿੱਦਾਂ ਜਦੋਂ ਇੰਡੀਆ 'ਚ ਹੁੰਦੇ ਸੀ ਨਾ, ਤੇ ਉਸ ਵਿੱਚ ਜਦੋਂ ਪ੍ਰੋਗਰਾਮ ਸੁਣਦੇ ਹੁੰਦੇ ਸੀ ਰੇਡੀਓ ਤੇ, ਉੱਥੇ ਵੀ ਚਿੱਠੀ ਪੱਤਰ ਕਰਕੇ ਲਿਖਦੇ ਹੁੰਦੇ ਸੀ।
ਅੱਛਾ,
ਜਿਹੜਾ ਪ੍ਰੋਗਰਾਮ ਆਲ ਇੰਡੀਆ ਰੇਡੀਓ ਤੋਂ ਆਉਣਾ ਜਾਂ ਆਕਾਸ਼ਵਾਣੀ ਜਲੰਧਰ ਜਾਂ ਵਿਵਧ ਭਾਰਤੀ, ਜ਼ਿਆਦਾ ਆਲ ਇੰਡੀਆ ਰੇਡੀਓ ਤੋਂ ਜਿਹੜੇ ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ ਸੀ, ਉੱਥੇ ਚਿੱਠੀ ਲਿਖੀ ਵੀ, ਕਿਉਂਕਿ ਉਸ ਟਾਈਮ ਤੇ ਆਪਣੇ ਕੋਲ ਗਾਣੇ ਗੁਣੇ ਸੁਣਨ ਦਾ ਇੰਨਾ ਵਧੀਆ ਪ੍ਰਬੰਧ ਨਹੀਂ ਸੀ ਨਾ। ਉਹ ਗਾਣਾ ਸੁਣਨਾ, ਉਹਦੀ ਫਰਮਾਇਸ਼ ਕਰਨੀ, ਫਿਰ ਇੰਤਜ਼ਾਰ ਕਰਨੀ, ਇਸ ਹਫ਼ਤੇ ਆ ਗਿਆ ਜਾਂ ਅਗਲੇ ਦਿਨ ਆ ਗਿਆ, ਕਦੋਂ ਆਏਗਾ, ਉਹਦੀ ਵੇਟ ਕਰਨੀ ਪੈਂਦੀ ਸੀ। ਔਰ ਵੇਟ ਕਰਨੀ ਬਹੁਤ ਹੀ ਵਧੀਆ ਸੀਗੀ ਕਿ ਜਦੋਂ ਆਪਾਂ ਕੋਈ ਵੀ ਪ੍ਰੋਗਰਾਮ ਸੁਣਦੇ ਹਾਂ ਨਾ, ਆਪਾਂ ਨੂੰ ਪਤਾ ਨਹੀਂ ਕਿ ਅਗਲਾ ਕੰਟੈਂਟ ਕੀ ਹੋਣਾ। ਅੱਜ ਕੱਲ੍ਹ ਤਾਂ ਜਦੋਂ ਹੁਣ ਇੰਟਰਨੈਟ ਦਾ ਜ਼ਮਾਨਾ ਆ ਗਿਆ, ਕੋਈ ਇੰਨੀ ਵੇਟ ਕਰਨ ਦੀ ਲੋੜ ਨਹੀਂ ਪੈਂਦੀ
ਜੀ।
ਉਦੋਂ ਵੇਟ ਕਰਨ ਦੀ ਬਹੁਤ ਲੋੜ ਪੈਂਦੀ ਸੀ ਕਿਸੇ ਗਾਣੇ ਨੂੰ ਸੁਣਨ ਨੂੰ, ਕਈ ਵਾਰੀ ਰਾਤ ਨੂੰ ਵੀ ਲੇਟ ਟਾਈਮ ਤੱਕ ਵੀ ਸੁਣਨੇ ਗੀਤ ਸੰਗੀਤ ਦੇ। ਜ਼ਿਆਦਾ ਪ੍ਰੋਗਰਾਮ ਜਿਹਦੇ ਵਿੱਚ ਇੰਟਰਵਿਊ ਟਾਈਪ, ਉਹ ਵੀ ਬਹੁਤ ਪਸੰਦ ਹੁੰਦੀਆਂ ਸੀ, ਉਹ ਵੀ ਸੁਣਦੇ ਹੁੰਦੇ ਸੀ। ਸੋ ਇਸੇ ਤਰ੍ਹਾਂ ਇੱਥੇ ਜਦੋਂ ਆਣ ਕੇ ਪਹਿਲੇ ਪ੍ਰੋਗਰਾਮ ਸੁਣੇ ਤਾਂ ਮੈਂ ਫਿਰ ਚਿੱਠੀ ਲਿਖੀ SBS ਦੇ ਵਿੱਚ, ਮਨਪ੍ਰੀਤ ਸਿੰਘ ਦੇ ਪ੍ਰੋਗਰਾਮ ਸੁਣਿਆ ਸੀ ਤੇ ਉਹਦੇ ਵਿੱਚ ਚਿੱਠੀ ਲਿਖੀ, ਤੇ ਜਦੋਂ ਚਿੱਠੀ ਲਿਖੀ ਤਾਂ ਮੈਨੂੰ ਮਨਪ੍ਰੀਤ ਦਾ ਫੋਨ ਆ ਗਿਆ। ਫੋਨ ਆਣ ਕੇ ਬਹੁਤ ਹੀ ਵਧੀਆ ਲੱਗਾ ਕਿ ਕਿਸੇ ਇਨਸਾਨ ਜਿਹਦੀ ਆਵਾਜ਼ ਰੇਡੀਓ ਤੇ ਆਪਾਂ ਸੁਣੀ ਆ, ਉਹਨਾਂ ਆਪਾਂ ਹੋਰ ਟੈਲੀਫੋਨ ਤੇ ਗੱਲ ਕਰ ਰਹੇ ਹਾਂ, ਉਹਨਾਂ ਦਾ ਬਹੁਤ ਹੀ ਵਧੀਆ ਰਿਸਪੋਂਸ ਸੀ। ਉਹਨਾਂ ਦੇ ਵਧੀਆ ਰਿਸਪੋਂਸ ਨੇ SBS ਨਾਲ ਹੋਰ ਜੋੜ ਦਿੱਤਾ। ਫਿਰ ਏਦਾਂ ਹੀ ਪ੍ਰੋਗਰਾਮ ਸੁਣਦੇ ਰਹਿਣਾ, ਚਿੱਠੀ ਪੱਤਰ ਲਿਖਦੇ ਰਹਿਣਾ, ਉਹਦੇ ਵਿੱਚ ਕੋਈ ਨਾ ਕੋਈ ਜੋ ਆਪਣੇ ਮਨ ਨੂੰ ਲੱਗਦਾ ਤੇ ਸੁਝਾਅ ਵੀ ਦੇ ਦੇਣਾ। ਸੁਝਾਅ ਦੇਣ ਦੇ ਆਪਾਂ ਯੋਗਤਾ ਨਹੀਂ ਸੀਗੇ, ਪਰ ਫਿਰ ਵੀ ਵਿੱਚ ਕਈ ਵਾਰ ਲੈ ਦੇਣਾ, ਕਿਉਂਕਿ ਆਪਾਂ ਤਾਂ ਅਜੇ ਲਰਨਿੰਗ ਸਟੇਜ ਵਾਲੇ ਸੁਝਾਅ ਹੀ ਦੇਣੇ। ਸੋ ਫਿਰ ਇਸ ਤਰ੍ਹਾਂ ਹੀ SBS ਦੇ ਨਾਲ ਚਿੱਠੀ ਪੱਤਰ ਦੇ ਜ਼ਰੀਏ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ, ਪ੍ਰੋਗਰਾਮ ਸੁਣਦੇ ਰਹਿਣਾ, ਕਈ ਵਾਰੀ ਜੋ ਆਪਣੀ ਮਨ ਪਸੰਦ ਹੋਣੀ ਉਹ ਵੀ ਦੱਸ ਦੇਣਾ, ਉਹਦਾ ਫਿਰ ਕੰਟੈਂਟ ਵੀ ਸੁਣਨਾ ਸੋਹਣਾ ਲੱਗਦਾ ਸੀ
ਜੀ। ਜਿਵੇਂ ਕਿਹਾ ਜਾਂਦਾ ਅਕਸਰ ਕਿ ਵੀ ਜੇ ਨਾਲ ਨਾਲ ਫੀਡਬੈਕ ਮਿਲਦੀ ਰਹੇ ਤਾਂ ਕਿਸੇ ਵੀ ਚੀਜ਼ ਨੂੰ ਨਿਖਾਰਿਆ ਜਾ ਸਕਦਾ। ਮੈਂ ਅਕਸਰ ਹੀ ਪ੍ਰੋਗਰਾਮਾਂ ਵਿੱਚ ਕਹਿੰਦਾ ਹੁੰਦਾ ਕਿ ਤੁਹਾਡਾ ਜਿਹੜਾ ਪੰਜਾਬੀ ਦਾ ਪ੍ਰੋਗਰਾਮ ਹੈ ਇਹ ਪੰਜਾਬੀ ਦੇ ਢੋਲ ਵਾਂਗੂ ਹੈ। ਇੱਕ ਸਾਈਡ ਅਸੀਂ ਵਜਾਉਂਦੇ ਹਾਂ, ਦੂਜੇ ਸਾਈਡ 'ਤੇ ਤੁਸੀਂ ਵੀ ਥਾਪ ਦੇਣੀ ਹੁੰਦੀ ਹੈ। ਜਿਵੇਂ ਜਿਵੇਂ ਸਾਨੂੰ ਫੀਡਬੈਕ ਮਿਲਦੀ ਹੈ ਉਹ ਅਸੀਂ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਦੇਖੋ ਸ਼ਾਮ ਕੁਮਾਰ ਜੀ, ਪ੍ਰੋਗਰੈਸ਼ਨ ਜ਼ਰੂਰ ਹੁੰਦੀ ਹੈ, ਹੋਣੀ ਵੀ ਚਾਹੀਦੀ ਹੈ, ਇਸ ਪ੍ਰੋਗਰਾਮ ਨੇ ਵੀ ਕੀਤੀ ਅਤੇ ਅੱਜ ਦੀ ਤਰੀਕ ਤੱਕ ਜਿਹੜੀ ਇਸ ਪ੍ਰੋਗਰਾਮ ਨੇ ਤਰੱਕੀ ਕੀਤੀ ਹੈ ਹੁਣ ਤੱਕ 93 ਤੋਂ ਲੈ ਕੇ ਹੁਣ ਤੱਕ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ?
ਦੇਖੋ ਜੀ, ਤਰੱਕੀ ਤਾਂ ਦਿਨ ਬ ਦਿਨ ਹੁੰਦੀ ਆ, ਹੋ ਰਹੀ ਆ। ਵਧੀਆ ਲੱਗਦਾ ਕਿ ਜਦੋਂ ਤੁਸੀਂ ਇਸ ਪ੍ਰੋਗਰਾਮ ਵਿੱਚ ਸਾਰਿਆਂ ਨੂੰ ਇਨਵੋਲਵ ਕਰਦੇ ਆ, ਉਹਦੇ ਵਿੱਚ ਕੋਈ ਭਿੰਨ ਭੇਦ ਨਹੀਂ ਕਰਦੇ, ਧਰਮ ਦਾ ਹੋਇਆ ਜਾਂ ਆਪਣੇ ਕਲਚਰਲ ਕੋ ਹੋਇਆ, ਸਾਰਿਆਂ ਨੂੰ ਟਾਈਮ ਦਿੱਤਾ ਆ, ਟਾਈਮ ਦਿੰਦੇ ਆ। ਸੁਣਿਆ ਲੱਗਦਾ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਪ੍ਰੋਗਰਾਮ ਨੂੰ ਸੁਣ ਕੇ ਇੱਦਾਂ ਲੱਗਦਾ ਕਿ ਅਸੀਂ ਸਾਰੇ ਪਰਿਵਾਰ ਦੇ ਵਿੱਚ ਇਕੱਠੇ ਬੈਠ ਕੇ ਸੁਣ ਰਹੇ ਹਾਂ। ਇਹਦਾ ਇਹੀ ਆ ਮਤਲਬ ਕਿ ਆਪਾਂ ਇਕੱਠੇ, ਇਸ ਤਰ੍ਹਾਂ ਲੱਗਦਾ ਕਿ ਉਹ ਸਾਰੇ ਜਿਹਨੇ ਵੀ ਆਪਾਂ ਤੁਸੀਂ ਕੰਟੈਂਟ ਇਕੱਠੇ ਕਰਦੇ ਹਾਂ ਉਹਨਾਂ ਨੂੰ ਜੋ ਤਰੀਕੇ ਨਾਲ ਪੇਸ਼ ਕਰਦੇ ਹਾਂ, ਪੇਸ਼ ਕਰਨ ਦਾ ਤਰੀਕਾ ਇੰਨਾ ਵਧੀਆ ਕਿ ਉਹ ਪਰਿਵਾਰਕ ਮਾਹੌਲ ਲੱਗਦਾ ਤੇ ਇਹ ਪਰਿਵਾਰਕ ਮਾਹੌਲ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਰਹੇ ਤਾਂ ਬਹੁਤ ਵਧੀਆ।
ਜਿਵੇਂ ਆਪਾਂ ਸਟੇਜ 'ਤੇ ਕੁਛ ਦੇਖਦੇ ਹੁੰਦੇ ਹਾਂ, ਕਿਸੇ ਬੱਚੇ ਨੇ ਪਰਫੋਰਮੈਂਸ ਦਿੱਤੀ, ਕੋਈ ਡਾਂਸ ਕੀਤਾ, ਭੰਗੜਾ ਪਾਇਆ, ਕੋਈ ਗੀਤ ਸੁਣਾਇਆ, ਸਾਨੂੰ ਲੱਗਦਾ ਕਿ 3-4 ਮਿੰਟ ਦੇ ਵਿੱਚ ਅਸੀਂ ਤਾੜੀਆਂ ਮਾਰ ਦਿੰਦੇ ਹਾਂ, ਪਰ ਉਹਦੇ ਪਿੱਛੇ ਕਈ ਮਹੀਨਿਆਂ ਦੀ, ਕਈ ਜਣਿਆਂ ਦੀ ਮਿਹਨਤ ਲੱਗੀ ਹੁੰਦੀ ਹੈ। ਇਹੀ ਜਿਹੜਾ ਘੰਟੇ ਦਾ ਪ੍ਰੋਗਰਾਮ ਹੁੰਦਾ, ਇਹਦੇ ਪਿੱਛੇ ਕਈ ਕਈ ਹਫ਼ਤੇ ਲੱਗ ਜਾਂਦੇ ਆ ਇਹਨੂੰ ਤਿਆਰ ਕਰਦੇ ਕਰਦੇ, ਅਤੇ ਇਹ ਤੁਸੀਂ ਜਿਵੇਂ ਕਿ ਨਾਲ ਜੁੜੇ ਹੋਏ ਹੋ, ਉਸ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ ਹੋ। ਅਤੇ ਸ਼ਾਮ ਕੁਮਾਰ ਜੀ, ਓਵਰਆਲ ਪੰਜਾਬੀ ਦੀ ਹੁਣ ਤੱਕ ਦੀ ਹੋਈ ਪ੍ਰੋਗਰੈਸ ਬਾਰੇ, ਜਾਂ ਕਹਿ ਲਓ ਕਿ ਹੁਣ ਫਿਊਚਰ ਦੇ ਵਿੱਚ ਹੋਰ ਕੀ ਹੋਣਾ ਚਾਹੀਦਾ ਆਸਟ੍ਰੇਲੀਆ ਦੇ ਵਿੱਚ, ਉਹ ਵੀ ਆਪਣੇ ਵਿਚਾਰ ਜ਼ਰੂਰ ਪੇਸ਼ ਕਰੋ ਜੀ।
ਦੇਖੋ ਜੀ, ਕਿ ਇਨ ਫਿਊਚਰ ਇਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਦੀ ਇਨਵੋਲਵਮੈਂਟ ਨਾਲ ਕਰ ਰਹੇ ਹਾਂ, ਉਹਨਾਂ ਦੇ ਜੋ ਚਾਹੀਦਾ ਉਹਨਾਂ ਨੂੰ ਪੇਸ਼ ਕਰ ਰਹੇ ਹਾਂ, ਇਹਨੂੰ ਇਸ ਤਰ੍ਹਾਂ ਹੀ ਅੱਗੇ ਬਰਕਰਾਰ ਰੱਖੋ ਤਾਂ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਤੁਹਾਡੇ ਜ਼ਰੀਏ ਦੂਸਰਿਆਂ ਤੱਕ ਪਹੁੰਚ ਸਕੇ
ਜੀ। ਅਤੇ ਭਵਿੱਖ ਦੇ ਵਿੱਚ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਕਿਸ ਤਰ੍ਹਾਂ ਹੀ ਐਕਸਪੈਂਡ ਕਰ ਸਕਦੇ ਹਾਂ, ਜਿਵੇਂ ਰੀਜਨਲ ਏਰੀਆਜ਼ ਹੋਏ ਜਾਂ ਕੁਛ ਵੀ ਹੋਏ, ਉਹਦੇ ਵਾਸਤੇ ਅਸੀਂ ਕੀ ਕਰੀਏ ਹੋਰ?
ਦੇਖੋ ਜੀ, ਉਹਦੇ ਵਾਸਤੇ ਤਾਂ ਇਹੀ ਆ ਕਿ ਇਸ ਪ੍ਰੋਗਰਾਮ ਨੂੰ ਪਹਿਲਾਂ ਤਾਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਜਿਹੜੇ ਵੀ ਵੱਧ ਤੋਂ ਵੱਧ ਸਾਧਨ ਆ ਉਹ ਸਾਧਨ ਨੂੰ ਵਰਤੋ, ਫਿਰ ਜਿੱਥੇ ਵੀ ਪਹੁੰਚਾਉਣਾ ਆ, ਰੀਜਨਲ ਏਰੀਏ 'ਚ ਪਹੁੰਚਾਉਣਾ ਜਾਂ ਜਿਹੜੇ ਵੀ ਏਰੀਏ 'ਚ ਪਹੁੰਚਾਉਣਾ ਚਾਹੁੰਦੇ ਆ, ਉਹ ਲੋਕਾਂ ਨੂੰ ਵੱਧ ਤੋਂ ਵੱਧ ਇਨਵੋਲਵ ਕੀਤਾ ਜਾਵੇ, ਦੇਖਿਆ ਜਾਵੇ ਕਿ ਉਹਨਾਂ ਨੂੰ ਕੀ ਚਾਹੀਦਾ ਆ, ਉਹਨਾਂ ਵਾਸਤੇ ਕੀ ਚੀਜ਼ ਚੰਗੀ ਹੋਵੇ, ਉਹ ਚੀਜ਼ਾਂ ਨੂੰ ਆਪਾਂ ਲੈ ਕੇ ਚੱਲੀਏ ਤੇ ਪੇਸ਼ ਕਰੀਏ, ਤੇ ਉਹਨਾਂ ਨੂੰ ਫਿਰ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਹਰੇਕ ਪਰਸਨ ਨੂੰ ਇਹੀ ਲੱਗੇ ਕਿ ਸਾਡਾ ਪ੍ਰੋਗਰਾਮ ਆ, ਸਾਡੀ ਆਵਾਜ਼ ਨੂੰ ਜਿਹੜਾ ਅਸੀਂ ਇਸ ਰੇਡੀਓ ਦੇ ਜ਼ਰੀਏ ਸੁਣ ਰਹੇ ਹਾਂ
ਜੀ। ਜਿਵੇਂ ਤੁਸੀਂ ਵਿਚਾਰ ਦਿੱਤਾ ਕਿ ਲੋਕਾਂ ਤੱਕ ਪਹੁੰਚ ਬਣਾਉਣੀ ਚਾਹੀਦੀ ਹੈ, ਅਸੀਂ ਪਿਛਲੇ ਵੀਰਵਾਰ ਨੂੰ 22 ਤਰੀਕ ਵਾਲਾ ਪ੍ਰੋਗਰਾਮ ਸੀ ਜਿਹੜਾ, ਉਹ ਡਾਰਵਿਨ ਦੇ ਵਿੱਚ ਜਾ ਕੇ ਹੀ ਕੀਤਾ ਸੀ, ਅਤੇ ਉੱਥੇ ਕਮਿਊਨਿਟੀ ਨੂੰ ਇਨਵੋਲਵ ਕੀਤਾ ਸੀ, ਉਹ ਆਏ ਸੀਗੇ ਅਤੇ ਉੱਥੋਂ ਲਾਈਵ ਪ੍ਰੈਜੈਂਟੇਸ਼ਨ ਹੋਈ ਸੀ। ਸਾਡੇ ਜਿਹੜੇ ਵਿਚਾਰ ਹੈਗੇ ਤੁਹਾਡੇ ਨਾਲ ਕਾਫੀ ਮਿਲਦੇ ਜੁਲਦੇ ਆ ਜੀ, ਬਹੁਤ ਚੰਗਾ ਲੱਗਿਆ। ਅਤੇ ਸ਼ਾਮ ਕੁਮਾਰ ਜੀ, ਥੋੜ੍ਹਾ ਜਿਹਾ ਆਪਣੀ ਬੈਕਗਰਾਊਂਡ ਬਾਰੇ ਦੱਸੋ, ਤੁਸੀਂ ਪੰਜਾਬ ਤੋਂ ਕਿੱਥੋਂ ਹੈਗੇ ਹੋ, ਪੰਜਾਬੀ ਸੱਭਿਆਚਾਰ ਦੇ ਨਾਲ, ਪੰਜਾਬੀ ਬੋਲੀ ਨਾਲ ਕਿੰਨੇ ਸਮੇਂ ਤੋਂ ਜੁੜੇ ਹੋਏ ਹੋ?
ਦੇਖੋ ਜੀ, ਪਿੱਛੇ ਬੈਕਗਰਾਊਂਡ ਜਿਹੜੀ ਕਿ ਆਪਣਾ ਪਿੰਡ ਹੈਗਾ ਜਲੰਧਰ ਜ਼ਿਲ੍ਹੇ ਦੇ ਵਿੱਚ ਕਪੂਰ ਪਿੰਡ ਤੋਂ ਪੰਜਵੀਂ ਤੱਕ ਪੜ੍ਹੇ, ਤੇ ਲਾਗੇ ਪਿੰਡ ਜੰਡ ਸਿੰਘ ਆ ਉੱਥੇ ਜਨਤਾ ਹਾਈ ਸਕੂਲ 'ਚ ਦਸਵੀਂ ਤੱਕ ਪੜ੍ਹੇ, ਉਹ ਤੋਂ ਅੱਗੇ ਫਿਰ ਜਲੰਧਰ ਦੇ ਵਿੱਚ ਆਣ ਕੇ ਸਿਵਲ ਇੰਜੀਨੀਅਰਿੰਗ ਕੀਤੀ, ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ ਕੀਤਾ ਮੇਰ ਚੰਦ ਪੋਲੀਟੈਕਨਿਕ ਤੋਂ, ਤੇ ਉਹਦੇ ਵਿੱਚ ਡਿਪਲੋਮਾ ਕਰਕੇ ਫਿਰ ਇਸ ਫੀਲਡ ਦੇ ਵਿੱਚ ਸਿਵਲ ਫੀਲਡ ਦੇ ਵਿੱਚ ਕੰਮ ਕੀਤਾ, ਤੇ 1992 ਵਿੱਚ ਆਸਟ੍ਰੇਲੀਆ ਆਉਣ ਦਾ ਮੌਕਾ ਲੱਗਾ। ਆਸਟ੍ਰੇਲੀਆ ਆਣ ਕੇ ਫਿਰ ਇੱਥੇ ਫੋਟੋ ਕਾਪੀਅਰ ਮਸ਼ੀਨ ਜਿਹੜੀ ਫੁਜੀ ਜੀਰੋਕਸ ਕੰਪਨੀ ਆ ਇਹਦੇ ਵਿੱਚ 28 ਸਾਲ ਐਜ ਏ ਟੈਕਨੀਸ਼ੀਅਨ ਕੰਮ ਕੀਤਾ। ਉਹ ਤੋਂ ਬਾਅਦ 2018 ਦੇ ਵਿੱਚ ਫਿਰ ਇਹ ਕੰਪਨੀ ਆਊਟਸੋਰਸ ਹੋ ਗਈ, ਉਹ ਤੋਂ ਕੰਮ ਛੱਡ ਕੇ ਤੇ ਮੁੜ ਕੇ ਫਿਰ ਰੀਅਲ ਸਟੇਟ ਨਾਲ ਜੁੜ ਗਏ, ਤੇ ਅੱਜ ਕੱਲ੍ਹ ਰੀਅਲ ਸਟੇਟ 'ਚ ਕਰ ਰਹੇ ਹਾਂ। ਤੇ ਪੰਜਾਬੀ ਨਾਲ ਜੁੜਨ ਦਾ ਇਹ ਹੈ ਕਿ ਜਦੋਂ ਤੁਹਾਡਾ ਪ੍ਰੋਗਰਾਮ ਇੱਥੇ ਸੁਣਿਆ SBS ਤੋਂ, ਉਹ ਤੋਂ ਬਾਅਦ 'ਚ ਇਸ ਪ੍ਰੋਗਰਾਮ ਨੂੰ ਰਿਕਾਰਡ ਕਰਕੇ ਬਾਰ ਬਾਰ ਸੁਣ ਕੇ ਸਿੱਖਣ ਦਾ ਬਹੁਤ ਮੌਕਾ ਲੱਗਾ। ਉਹ ਮਤਲਬ ਕਿ ਹਰ ਪ੍ਰੋਗਰਾਮ 'ਚ ਇੰਨਾ ਸਿੱਖਿਆ, ਤੇ ਇਹ ਪ੍ਰੋਗਰਾਮ ਦੇ ਜਿਹੜੇ ਸੰਚਾਲਕ ਸੀ ਜਾਂ ਸੰਚਾਲਕ ਹੈ ਇਸ ਵੇਲੇ, ਇਹ ਮੈਂ ਸਮਝਾਂ ਕਿ ਮੇਰੇ ਐਜ ਏ ਗੁਰੂ ਇਹਨਾਂ ਨੇ ਕੰਮ ਕੀਤਾ। ਇਹਨਾਂ ਕੋਲ ਸਿੱਖ ਕੇ ਫਿਰ ਮੌਕਾ ਲੱਗਾ, ਮਨ ਕੀਤਾ ਕਿ ਆਪਾਂ ਵੀ ਕੁਛ ਏਦਾਂ ਦਾ ਕੰਮ ਕਰੀਏ। ਤੇ ਫਿਰ ਇੱਥੇ 2000 ਤੋਂ ਸਿਡਨੀ ਦੇ ਬਲੈਕਟਨ ਦੇ ਲੋਕਲ ਕਮਿਊਨਿਟੀ ਰੇਡੀਓ ਸਟੇਸ਼ਨ SWR 99.9 ਉਤੋਂ ਪੰਜਾਬੀ ਪ੍ਰੋਗਰਾਮ ਜਿਹੜਾ ਪੇਸ਼ ਕਰੀਦਾ ਹਰ ਐਤਵਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ 2 ਘੰਟੇ ਦਾ ਪ੍ਰੋਗਰਾਮ ਪੇਸ਼ ਕਰੀਦਾ। ਉਸ ਪ੍ਰੋਗਰਾਮ ਨੂੰ ਪੇਸ਼ ਕਰਨ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਬਹੁਤ ਮਿਹਨਤ ਹੁੰਦੀ ਆ, ਉਹ ਮਿਹਨਤ ਦਾ ਚੰਗੀ ਤਰ੍ਹਾਂ ਮੈਂ ਸਮਝ ਸਕਦਾ ਕਿ ਉਹਨੂੰ ਵਿੱਚ ਸਾਰੇ ਕੰਟੈਂਟ ਇਕੱਠੇ ਕਰਨੇ, ਜੇ ਹਫਤੇ 'ਚ ਪ੍ਰੋਗਰਾਮ ਪੇਸ਼ ਕਰਨਾ ਤੇ ਉਹ ਹਫਤੇ ਵਿੱਚ ਜੋ ਵੀ ਪੰਜਾਬੀ ਦੇ ਮੁਤਲਕ, ਪੰਜਾਬ ਦੇ ਮੁਤਲਕ ਸਪੈਸ਼ਲੀ ਕੀ ਹੋ ਰਿਹਾ ਦੁਨੀਆਂ ਦੇ ਵਿੱਚ, ਉਹ ਚੀਜ਼ਾਂ ਨੂੰ ਇਕੱਠੀਆਂ ਕਰਨੀਆਂ ਇੱਕ ਸੌਖਾ ਨਹੀਂ ਹੈ, ਕਈ ਵਾਰੀ ਮਿਸ ਵੀ ਹੋ ਜਾਂਦੀ ਹੈ। ਉਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਨੀਆਂ, ਫਿਰ ਲੋਕਾਂ ਦੇ ਟੇਸਟ ਨੂੰ ਲੈ ਕੇ ਚੱਲਣਾ। ਇਸ ਪ੍ਰੋਗਰਾਮ ਨਾਲ ਬੱਚੇ ਵੀ ਜੁੜੇ ਆ, ਬਜ਼ੁਰਗ ਵੀ ਜੁੜੇ ਆ, ਤੇ ਜਵਾਨ ਨੌਜਵਾਨ ਵੀ ਜੁੜੇ ਆ।
ਜੀ
ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਕੁਛ ਨਾ ਕੁਛ ਲੈ ਕੇ ਉਹਨਾਂ ਵਾਸਤੇ ਆਉਣਾ। ਕੋਸ਼ਿਸ਼ ਇਹ ਕਰੀਦੀ ਆ ਕਿ ਸਾਰੇ ਲੋਕ ਹਰ ਤਰ੍ਹਾਂ ਜੁੜੇ ਰਹਿਣ, ਕਿ ਹਰੇਕ ਨੂੰ ਇਹਨਾਂ ਇਨਵੋਲਵ ਕੀਤਾ ਜਾਵੇ। ਸੋ ਇਹ ਉਸ ਟਾਈਮ 2000 ਤੋਂ ਲੈ ਕੇ ਹੁਣ ਤੱਕ ਉਹ ਪ੍ਰੋਗਰਾਮ ਪੇਸ਼ ਕਰੀਦੇ ਆ। ਇੰਨੀ ਕੁ ਆਪਣੀ ਜਿਹੜੀ
ਜੀ
ਬੈਕਗ੍ਰਾਉਂਡ ਆ।
ਬਹੁਤ ਵਧੀਆ ਜੀ, ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੈਗੇ ਹੋ, ਸਾਡਾ ਸੱਭਿਆਚਾਰ ਜਿਹੜਾ ਹੈਗਾ ਉਹਨੂੰ ਸਾਂਭ ਕੇ ਰੱਖਿਆ ਹੋਇਆ ਤੁਸੀਂ, ਅਤੇ ਲੋਕਾਂ ਤੱਕ ਇਸ ਨੂੰ ਪਹੁੰਚਾ ਰਹੇ ਹੋ, ਲੋਕਾਂ ਨੂੰ ਇਹਦੇ ਨਾਲ ਜੋੜ ਰਹੇ ਹੋ। ਅਤੇ ਸ਼ਾਮ ਕੁਮਾਰ ਜੀ, ਅੱਜ ਦੇ ਇਸ ਗੱਲਬਾਤ ਵਾਸਤੇ ਸਮਾਂ ਕੱਢਣ ਲਈ, ਮੈਨੂੰ ਪਤਾ ਤੁਸੀਂ ਕਾਫੀ ਬਿਜ਼ੀ ਹੈਗੇ ਹੋ, ਟਰੈਵਲਿੰਗ ਵੀ ਕਰ ਰਹੇ ਸੀਗੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤਹਿ ਦਿਲੋਂ ਧੰਨਵਾਦ ਹੈ। ਅਤੇ ਚਲਦੇ ਚਲਦੇ ਭਾਈਚਾਰੇ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ SBS ਦੀ 50ਵੀਂ ਇਸ ਵਰ੍ਹੇਗੰਢ ਦੇ ਮੌਕੇ ਤੇ?
ਦੇਖੋ ਜੀ, ਸੁਨੇਹਾ ਤਾਂ ਮੇਰਾ ਇਹ ਹੈ ਕਿ ਸਾਰਿਆਂ ਨੂੰ ਪੰਜਾਬੀ ਨਾਲ ਜੋੜਨਾ ਚਾਹੀਦਾ ਆ, ਕਿਸੇ ਨਾ ਕਿਸੇ ਤਰੀਕੇ ਨਾਲ। ਅਗਰ ਅਸੀਂ ਇਸ ਵਿੱਚ ਹਿੱਸਾ ਪਾ ਸਕੀਏ ਤੇ ਆਪਾਂ ਨੂੰ ਅਪਰਚੁਨਿਟੀ ਲੱਭਣੀ ਚਾਹੀਦੀ ਆ, ਜ਼ਰੂਰ ਹਿੱਸਾ ਪਾਈਏ। ਜਿਸ ਤਰ੍ਹਾਂ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਮੈਂ ਇਸ ਪੰਜਾਬੀ ਪ੍ਰੋਗਰਾਮ ਨੂੰ ਸੁਣ ਕੇ, ਇਸ ਪੰਜਾਬੀ ਪ੍ਰੋਗਰਾਮ ਨੂੰ ਆਪਣਾ ਗੁਰੂ ਮੰਨ ਕੇ ਅੱਗੇ ਵੱਧ ਕੇ ਇਸ ਪੰਜਾਬੀ ਦੀ ਸੇਵਾ ਕਰ ਰਿਹਾ, ਪੰਜਾਬੀ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਜੁੜਿਆ ਹੈ। ਤੇ ਤੁਹਾਡੇ ਸਾਰਿਆਂ ਕੋਲ ਹੀ ਆਪਾਂ ਦੇ ਮੌਕੇ ਹੈਗੇ ਆ, ਕੋਈ ਨਾ ਕੋਈ ਕਿਸੇ ਤਰੀਕੇ ਨਾਲ ਆਪਾਂ ਜੁੜੀਏ ਤੇ ਇਸ 50ਵੀਂ ਵਰ੍ਹੇਗੰਢ ਤੇ ਕੋਈ ਨਾ ਕੋਈ ਆਪਾਂ ਅੱਗੇ ਵਧਣ ਦਾ ਜੇ ਮੌਕਾ ਮਿਲਦਾ ਤੇ ਲੈ ਕੇ ਆਈਏ। ਤੇ ਪੰਜਾਬੀ ਬਾਰੇ 50ਵੀਂ ਵਰ੍ਹੇਗੰਢ ਤੇ ਇੱਕ ਵਾਰੀ ਫਿਰ ਮੇਰੇ ਵੱਲੋਂ ਸਾਰੇ ਪੰਜਾਬੀ ਸਰੋਤਿਆਂ ਨੂੰ, SBS ਪੰਜਾਬੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ।
ਥੈਂਕ ਯੂ ਜੀ।
ਥੈਂਕ ਯੂ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।